فتنة
परवार सब जगत छदाया
गुर प्यार है हर शेरिया गुर धन गुर धनो गुर हर मार्ग दसिया गुर पुन वड पुनो जो गुर सिख गुर सेवन दे से पुन पराणी जन नानक तिन को वारिया सदा सदा कुर्बानी गुरमुख सखी सहेलिया से आप हर पाइया हर दरगह तैनाइया हर आप गल लाइया जो गुरमुख नाम ते आएंगे तिन दर्शन दीजे हम तिन के चरण पखाल दे तूर कोल कोल पीजे पान सुपारी खातिया मुख बीड़िया लाइया हर हर कदे न चेते जम पकड़ चलाइया जिन हर नामा हर चेते आखिर गए उतारे तिन जम लेड़ न आ गई गुर सिख गुर प्यारे हर का नाम निधान है कोई गुरमुख जाने नानक जिन सतगुर पेते रंग रलिया मारे सतगुर दाता आखी है तुस करे पसाओ हाँ गुर वितों सदवारे जिन दितड़ा नाओ सो तन गुरु साबात है गुरदे सनेहा हाँ वेख वेख गुरु विदसिया गुर सतगुर देखा गुर रसना अमृत बोल दी हर नाम सुहावी जिन सुन सिखा गुर मन्या इना पुरख सब जावी हर का मार्ग आखी है कौ कित बिद जाइए हर हर तेरा नाम है हर खर्च लै जाइए जिन गुरमुख हर आराध्या से शाह वड दाने हो सतगुर को सदवारिया गुर बचन समाने तू ठाकुर तू साहेबो तू है मेरा मीरा तुर पावे तेरी बंदगी तू गुणी गहीरा आते हर एक रंग है आते बहुरंगी जो किस पावा नानका सारी गल चंगी आते हर एक रंग है आते बहुरंगी जो किस पावा नानका सारी गल चंगी वाहिगुरु जी का खालसा वाहिगुरु जी की फतह परम सम्मान योग दातार सतगुरु सर्व श्री गुरु ग्रंथ साहिब सच्चे पातशाह महाराज जी की पावन पवित्र हजूरी अंदर सुभाईमान खोए बैठे गुरु सवारे सत संगी जनो आप जी ने प्रभात वेले दे सजे हुए दीवान विच अमृत वचना दा कीर्तन गुरु सवारियां पासों सरवन कीता है। अज जो अमृत वेले सहब तक गुरु ग्रंथ साहब जी ने हुक्म रूप विच सानू शब्द बख्शिश कीता है ए अमृत बचन गुरु रामदास महाराज जी दे उच्चारण कीते हुए गुरु ग्रंथ साहब जी दा राग तुलंग है अंक 725 ते ए शब्द प्रारंभ हुंदा है। 726 अंक ते इस पवित्र शब्द की संपूर्णता है। इस शब्द के 22 अंक ने आओ ये केवल आप अखरी अर्थी तकरीबन वा सकांगे इस समय विच। करो कृपा जितने भी साहिब जी की चरण शरण विच एकत्र होए हो अरदास करिए कि धन गुरु रामदास कृपालु जी आप कृपा करके विच वरतो और अपने अमृत बचना की विचार प्रेम भावना नाल आप ही कृपा करके करा लवो, बख्शो असीस और उच्चारण करो जी सतनाम श्री वाहे गुरु जी। करो कृपा फिर उच्चारण करो जी सतनाम श्री वाहे गुरु जी। इस पवित्र शब्द के अंदर एक रहाओ की तुक है। यूं कह लिए रहाओ की तुक इस शब्द का केंद्रीय भाव है। ये वचन ने आए मिल गुर सिख आए मिल एदा अर्थ है गुरु के सिख तू मेनू आ के मिल तेरा मिलाप मेनू हो जाए। गुर सिख आए मिल गुर सिख आए मिल ते नाल कहने तू मेरे गुरु के प्यारे हे मेरे गुरु दे प्यारे सिखा तू आ के मेनू मिल इन्नी कुतो के रहाओ दी। इहदा मतलब कि गुरु साहिब दा जिहड़ा प्यारा सिख है उहदा मिलाप भी हासिल करन दे लई गुरु चरणा विच अरदास करनी पैंदी है। एवें गुरु के सिख दा मिलाप नहीं जी हुंदा। असीं सिख शब्द दी कीमत नूं कदी समझिए। देखो सब तो वड्डे भाग गुरु के सिख दे मन्ने ने भावा अज असीं शब्द भगत भी कईआं नाल जोड़ने आं संत शब्द भी वरतिया जांदा है गुरमुख ते साध शब्द भी वरते जांदे ने पर जदों धन गुरु ग्रंथ साहिब जी दी अमृत बाणी पढ़ने आं ते साहिब ने उन्हां नूं इह नहीं कहा कि भगत माड़ा है संत माड़ा है साध चंगा नहीं गुरमुख माड़ा है नहीं शब्द वरते ने धन धन भाग तिन्हां भगत जना जो हर नामा हर मुख कहते हैं। सिर्फ इस तुक ते अर्ज करनी है ते फिर अगे आपां अखरी अर्थी शब्द दे करांगे ते आए मिल गुर सिख आए मिल तू मेरे गुरु के प्यारे उत्थे हजूर फरमाउंदे ने कि धन धन भाग तिन्हां भगत जना जो हर नामा हर मुख कहते हैं कि उन्हां गुरमुखां उन्हां भगतां दे भाग वड्डे ने धनता योग ने जिहड़े अपने मुख तो खरी खरी कहिंदे धन धन भाग तिन्हां भगत जना जो हर नामा हर मुख कहते हैं धन धन भाग तिन्हां संत जना जो हर जस सरवणी सुनते हैं। उन्हां संतां दे भाग भी चंगे ने जी जिहड़े अपने कन्नां नाल खरी जस सुनदे ने धन धन भाग तिन्हां साध जना हर कीर्तन गाए गुरी जन बनते हैं जिन्हां ने परमात्मा दा कीर्तन शिव तो सलाह कीती उन्हां साध जना दे भाग भी चंगे ने। कहन लगे धन धन भाग तिन्हां गुरमुख गुरमुखां उन्हां दे गुरमुखां दे भाग भी चंगे ने जो गुर सिख लै मन जिणत्या जिन्हां ने गुरु की सिख्या लै के अपने मन नूं जित लिया है पर नाल इक वचन कीता सब दो वड्डे भाग गुर सिखा के जो गुर चरनी सिख पड़त्या जिहड़ा सिख अपने आप नूं पूरी तरह गुरु के चरणों में समर्पित कर चुका है। गुरु के सिखो उस सिख दे भाग सब तो वड्डे, सब तो वड्डे भाग गुरसिखा के जो गुरचरनी सिख पर गया। फिर देखो सिख ते गुरु का आपस में नाता कैसा है। सिख की उपमा गुरु ग्रंथ साहिब ने बड़ी की थी, पर शर्त केवल बाहर का सिख ना होवे, वो सिखी उन्हें जिंदगी विच कमाई होवे जो उसने गुरु ने नू बिल्ड कराई। साहिब गुरु ग्रंथ साहिब के अमृत बचना विच असी सुखमनी साहिब के जदों 18वीं अष्टपदी पढ़ने हैं तो उसका श्लोक जो है वो सतगुरु जी की उपमा सतगुरु की व्याख्या है। ਤੁਸੀਂ ਪੜ੍ਹਨੇ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਦੇਖੋ ਤੇ ਸਤਿਗੁਰੂ ਤੇ ਸਿੱਖ ਦੋਨਾਂ ਦੀ ਗੱਲ ਸ਼ਲੋਕ ਵਿਚ ਕੀਤੀ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕਹਿ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਓ। ਉਸ ਗੁਰੂ ਦੇ ਚਰਨਾਂ ਵਿਚ ਰਿਹਾ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ। ਮਹਾਰਾਜ ਇਹ ਕਿਹੜਾ ਗੁਰਸਿੱਖ ਹੈ ਜਿਹਦੇ ਬਾਰੇ ਆਪ ਜੀ ਕਹਿ ਰਹੇ ਹੋ ਕਿ ਗੁਰੂ ਕੇ ਸਿੱਖ ਤੋਂ ਆ ਕੇ ਮਿਲ, ਉੱਥੇ ਫਿਰ ਹਜ਼ੂਰ ਨੇ ਬਚਨ ਕੀਤੇ ਨੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਐਸਾ ਗੁਰਸਿੱਖ ਸਾਨੂੰ ਮਿਲੇ ਜਿਹਨੂੰ ਪ੍ਰਤਪਾਲਣਾ ਗੁਰੂ ਦੀ ਮਿਲਦੀ ਹੋਵੇ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ, ਗੁਰ ਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਖਾਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਹੜਾ ਵਡਭਾਗੀ ਹੈ ਉਹਨੂੰ ਕਹਿੰਦੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਜਿਹਦੀ ਦੁਰਮਤ ਨਾਸ਼ ਹੋ ਗਈ, ਜਿਹਦੇ ਬੰਧਨ ਕੱਟੇ ਗਏ, ਜਿਹਨੂੰ ਨਾਮ ਦੇ ਖਜ਼ਾਨੇ ਮਿਲ ਗਏ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰ, ਜਿਹਨੂੰ ਜਿੰਦ ਨਾਲ ਗੁਰੂ ਸਾਂਭਦਾ ਹੋਵੇ ਇਹੋ ਜਿਹਾ ਸਿੱਖ ਨੂੰ ਕਹਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੁਣ ਤੱਕੋ ਕਿ ਸਿੱਖ ਗੁਰੂ ਨੂੰ ਕਿੰਨਾ ਕੁ ਪਿਆਰਾ ਲੱਗਦਾ ਹੈ। ਚੇਤੇ ਰੱਖੋ ਸਿੱਖ ਤੋਂ ਵੱਡਾ ਨਾਤਾ ਕੋਈ ਨਹੀਂ ਜੇ, ਸਿੱਖੀ ਦਾ ਨਾਤਾ ਸਭ ਤੋਂ ਵੱਡਾ ਹੈ। ਬਾਕੀ ਜਿਹੜੇ ਨਾਤੇ ਨੇ ਇਹ ਤਿੜਕ ਜਾਂਦੇ ਨੇ, ਡਿੱਗ ਪੈਂਦੇ ਨੇ, ਪਰ ਸਿੱਖੀ ਦਾ ਨਾਤਾ ਬੜਾ ਪਵਿੱਤਰ ਹੈ। ਕਦੀ ਦੇਖੋ ਸਿੱਖ ਤੇ ਗੁਰੂ ਦੀ ਆਪਸੀ ਸਾਂਝ ਕਿੰਨੀ। ਗੁਰੂ ਰਾਮਦਾਸ ਜੀ ਦੇ ਦੋ ਬਚਨ ਆਉਂਦੇ ਨੇ, ਮੈਂ ਉਹ ਜ਼ਰੂਰ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ। ਗੁਰੂ ਰਾਮਦਾਸ ਕਹਿੰਦੇ ਸਿੱਖ ਤੇ ਗੁਰੂ ਦਾ ਨਾਤਾ ਇਸ ਤਰ੍ਹਾਂ ਹੈ ਜਿਵੇਂ ਮਾਂ ਤੇ ਪੁੱਤਰ ਦਾ ਆਪਸ ਵਿੱਚ ਰਿਸ਼ਤਾ ਹੈ। ਹਜ਼ੂਰ ਨੇ ਉੱਥੇ ਪ੍ਰਮਾਣ ਦਿੱਤਾ ਹੈ, ਕਹਿੰਦੇ ਕਦੀ ਤੱਕੋ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਤੇ ਯਤਨ ਕਰਦੀ ਹੈ ਬੱਚੇ ਨੂੰ ਆਪਣੀ ਨਜ਼ਰ ਦੇ ਸਾਹਮਣੇ ਉਪਾਲੇ, ਭੁੱਖ ਲੱਗੇ ਬੱਚੇ ਨੂੰ ਤੇ ਮਾਂ ਨੂੰ ਫਿਕਰ ਹੈ, ਆਪ ਭੁੱਖੀ ਰਹਿ ਕੇ ਵੀ ਬੱਚੇ ਦੇ ਮੂੰਹ ਵਿੱਚ ਗੁਰਕੀਆਂ ਪਾਉਂਦੀ ਹੈ, ਆਪ ਸਰਦੀ ਵਿੱਚ ਕੰਬਦੀ ਹੋਵੇਗੀ ਪਰ ਆਪਣੇ ਬੱਚੇ ਨੂੰ ਆਪਣੀ ਗੋਦੀ ਦਾ ਹਿੱਕ ਦਾ ਨਿੱਗ ਦੇਵੇਗੀ, ਆਪ ਸਾਰੀ ਰਾਤ ਪਸੀਨੇ ਵਿੱਚ ਭਿੱਜੀ ਰਹੇਗੀ ਤੇ ਬੱਚੇ ਨੂੰ ਸਾਰੀ ਰਾਤ ਜਾਗ ਕੇ ਪੱਖਾ ਚੱਲਦੀ ਰਹਿੰਦੀ ਸੀ, ਆਪ ਉਹ ਤਨ ਦੇ ਉੱਤੇ ਲੀਰਾਂ ਪਾਈ ਫਿਰੇਗੀ ਪਰ ਆਪਣੇ ਬੱਚੇ ਨੂੰ ਸੋਹਣੇ ਤੋਂ ਸੋਹਣਾ ਬਸਤਰ ਦੇਵੇਗੀ, ਆਪ ਉਹ ਦੁਨੀਆਂ ਦੇ ਦੁੱਖਾਂ ਦਾ ਆਏਗੀ ਪਰ ਇੱਕ ਗੱਲ ਕਹੇਗੀ ਮੇਰੇ ਬੱਚੇ ਦੀ ਜ਼ਿੰਦਗੀ ਵਿੱਚ ਦੁੱਖ ਨਾ ਵੀ ਉਹਨੂੰ ਸੁੱਖ ਮਿਲੇ। ਗੁਰੂ ਸਾਹਿਬ ਕਹਿੰਦੇ ਸਿੱਖਾ ਦੇਖ ਗੁਰੂ ਦਾ ਤੇਰੇ ਨਾਲ ਇੰਨਾ ਪਿਆਰ ਹੀ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਨਜ਼ਰ ਵਿੱਚ ਪਾਲਦੀ ਏ, ਆਪਣੇ ਤੇ ਝੋਲੀ ਵਿੱਚ ਦੁੱਖ ਪਾ ਕੇ ਉਹਦੇ ਸੁੱਖਾਂ ਦੀ ਜਾਚਨਾ ਕਰਦੀ ਪਈ ਏ, ਸੱਚ ਜਾਣੀ ਸਿੱਖ ਨੂੰ ਗੁਰੂ ਆਪਣੀ ਨਜ਼ਰ ਵਿੱਚ ਪਾਲਦਾ। ਜਿਵੇਂ ਮਾਂ ਬਾਹਰ ਅੰਦਰ ਆਉਂਦਿਆਂ ਪੁੱਤਰ ਦੀ ਰੋਟੀ ਦਾ ਖਿਆਲ ਰੱਖਦੀ ਏ, ਕਦੀ ਗੁਰੂ ਕੇ ਸਿੱਖੋ ਭੁੱਲਿਓ ਨਾ, ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਦੀ ਸੰਭਾਲ ਕਰਦਾ ਹੈ। ਐਵੇਂ ਨੀ ਕਿਹਾ ਕਿ ਗੁਰਸਿੱਖ ਤੂੰ ਆ ਮਿਲ, ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ ਆਪਾਂ ਪੜ੍ਹਨੇ ਜਿਉ ਜਨਨੀ ਸੁੱਤ ਜਨ ਪਾਲਤੀ, ਜਨ ਦਰ ਤੇ ਜਨਮ ਦੇ ਕੇ ਕਿਹੋ ਜਿਹੇ ਸਿੱਖ ਨੂੰ ਕਿਹਾ ਤੇ ਮੈਨੂੰ ਆ ਕੇ ਮਿਲ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਜਿਉ ਜਨਮੀ ਸੁਤ ਜਨ ਪਾਲਤੀ ਰੱਖ ਨਦਰ ਮਝਾਰ, ਅੰਤਰ ਬਾਰ ਦੇ ਗਾਰਾਸ ਖਿਨ ਖਿਨ ਪੋਚਾਰ, ਤਿਉ ਸਤਿਗੁਰ ਗੁਰਸਿੱਖ ਰਾਖ ਤਾ ਐਸੇ ਗੁਰਸਿੱਖ ਨੂੰ ਕਹਿ ਕੇ ਮੈਨੂੰ ਆ ਤੇ ਮਿਲ, ਜਿਹਨੂੰ ਗੁਰੂ ਆਪਣੇ ਬੱਚੇ ਦੀ ਤਰ੍ਹਾਂ ਪਾਲਦਾ ਹੋਵੇ। ਤੇ ਗੁਰਮੁਖੋ ਦੇਖੋ ਫਿਰ ਸਿੱਖ ਵਿੱਚ ਗੁਰੂ ਵਰਤਦਾ ਕਿਵੇਂ ਹੋਵੇ ਕਰਨੀ ਵਾਲਾ। ਮੈਂ ਗੁਰੂ ਰਾਮਦਾਸ ਜੀ ਦੀ ਇੱਕ ਉਦਾਹਰਨ ਅਰਜ਼ ਕਰਦਾ ਸਾਹਿਬ। ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ ਤੇ ਤਵਾਰੀਖ ਨੇ ਇਤਿਹਾਸ ਨੇ ਇੱਕ ਮਤਨ ਕਿਹਾ, ਭਾਈ ਜੇਠਾ ਜੀ ਲਾਹੌਰ ਗਏ ਨੇ ਇੱਕ ਵਾਰ, ਉਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਕਿਰਪਾ ਮਾਣ ਚੁੱਕੇ ਨੇ। ਭਾਈ ਜੇਠਾ ਜੀ ਜੋ ਲਾਹੌਰ ਤੋਂ ਤੁਰੇ ਨੇ ਤੇ ਉਹਨਾਂ ਨੇ ਬੇਮੌਸਮੇ ਅੰਬ ਖਰੀਦ ਲਏ ਤੇ ਮਨ ਵਿੱਚ ਖਿਆਲ ਆਇਆ ਕਿ ਇਹ ਅੰਬ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ। ਉਹ ਛਕਣਗੇ, ਉਹ ਜਦੋਂ ਇਹਨਾਂ ਅੰਬਾਂ ਦੇ ਰਸ ਨੂੰ ਚੂਸਣਗੇ ਤੇ ਧੰਨ ਗੁਰੂ ਅਮਰਦਾਸ ਜੀ ਦੀ ਖੁਸ਼ੀ ਮੈਨੂੰ ਮਿਲੇਗੀ। ਤੇ ਸੱਚ ਜਾਣੋ ਜੇ ਗੁਰੂ ਜੀ ਇੰਨਾ ਪਿਆਰ ਕਰਦੇ ਨੇ ਤੇ ਸਿੱਖ ਦੇ ਅੰਦਰ ਵੀ ਇੱਕ ਗੱਲ ਲੁਕੀ ਹੈ ਕਿ ਮੇਰਾ ਘਰ ਭਾਵੇਂ ਬਾਅਦ ਵਿੱਚ ਬਣੇ, ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਇਹ ਕਾਰਨ ਮੈਂ ਸੋਚਣਾ ਵਾ ਕਿ ਭਾਵੇਂ ਕਿਤੇ 15-20 ਘਰ ਹੀ ਬੈਠੇ ਹੋਣ ਦੇਸ਼ ਪ੍ਰਦੇਸ਼ ਵਿੱਚ, ਭਾਵੇਂ ਉਹ ਆਪ ਤਾਂ ਕਿਰਾਏ ਤੇ ਰਹਿੰਦੇ ਹੋਣ, ਪਰ ਉਹਨਾਂ ਦੀ ਇੱਕ ਇੱਛਾ ਹੋਵੇਗੀ ਕਿ ਇਸ ਥਾਂ ਤੇ ਮੇਰੇ ਗੁਰੂ ਦਾ ਘਰ ਪਹਿਲਾਂ ਬਣਨਾ ਚਾਹੀਦਾ। ਦੇਖੋ ਸਿੱਖ ਦੀ ਭਾਵਨਾ, ਆਪ ਭਾਵੇਂ ਉਹਦੇ ਘਰ ਇੰਨੇ ਬਸਤਰ ਕੀਮਤੀ ਨਾ ਹੋਣ, ਪਰ ਗੁਰੂ ਲਈ ਕੀਮਤੀ ਤੋਂ ਕੀਮਤੀ ਬਸਤਰ ਉਹ ਭੇਟ ਕਰਦਾ ਹੈ। ਗੁਰੂ ਰਾਮਦਾਸ ਜੀ ਦੇ ਚਿੱਤ ਵਿੱਚ ਆਇਆ, ਭਾਈ ਜੇਠਾ ਜੀ ਦੇ ਚਿੱਤ ਵਿੱਚ ਆਇਆ ਕਿ ਅਸੀਂ ਬਾਬਾ ਅਮਰਦਾਸ ਜੀ ਲਈ ਇਹ ਕੀਮਤੀ ਅੰਬ ਮੈਂ ਖਰੀਦ ਕੇ ਲਿਜਾਵਾਂ, ਇਹਦਾ ਰਸ ਉਹ ਚੂਸਣਗੇ। ਰਸਤੇ ਵਿੱਚ ਆਉਂਦਿਆਂ ਥੋੜੀ ਜਿਹੀ ਗਰਮੀ ਜ਼ਿਆਦਾ ਹੋਣ ਕਰਕੇ ਅੰਬ ਜ਼ਿਆਦਾ ਪੱਕ ਗਏ ਸਨ, ਇਹਨਾਂ ਦਾ ਰਸ ਆਪਣੇ ਆਪ ਅਚਨਚੇਤ ਚੋਣ ਲੱਗਾ। ਦੇਖਿਓ ਸਿੱਖ ਦੇ ਅੰਦਰ ਗੁਰੂ ਵਰਤਦਾ ਜੀ, ਗੁਰਸਿੱਖੋ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ, ਜਦੋਂ ਦੇਖਿਆ ਵੀ ਅੰਬ ਦਾ ਰਸ ਇਹ ਟਪਕਣ ਲੱਗਾ ਹੈ, ਹੁਣ ਭਾਈ ਜੇਠਾ ਜੀ ਦੇ ਚਿੱਤ ਵਿੱਚ ਆਇਆ ਵੀ ਲੈ ਕੇ ਚੱਲਿਆ ਗੁਰੂ ਅਮਰਦਾਸ ਲਈ, ਤੇ ਰਸਤੇ ਵਿੱਚ ਇਹਦਾ ਰਸ ਜਿਹੜਾ ਅੰਬ ਦਾ ਬਾਹਰ ਨਿਕਲਣ ਲੱਗਾ ਹੈ। ਕਹਿੰਦੇ ਉਸ ਵੇਲੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਟਿਕਾ ਕੇ, ਮੇਰੀ ਬੇਨਤੀ ਸਮਝਿਓ, ਮੈਂ ਇੱਕ ਦੋ ਉਦਾਹਰਨਾਂ ਦੇ ਰਹੀਆਂ ਨੇ, ਬਾਬਾ ਅਮਰਦਾਸ ਜੀ ਦਾ ਧਿਆਨ ਟਿਕਾ ਕੇ ਤਵਾਰੀਖ ਕਹਿੰਦੀ ਹੈ ਕਿ ਉਸ ਵੇਲੇ ਉਸ ਅੰਬ ਦੇ ਰਸ ਨੂੰ ਚੂਸ ਲਿਆ, ਉਸ ਅੰਬ ਦਾ ਰਸ ਜਾਂ ਇਉਂ ਕਹਿ ਲਓ ਉਹ ਅੰਬ ਛਕ ਲਿਆ। ਤੇ ਜਦੋਂ ਤੁਰੇ ਨੇ ਮਨ ਵਿੱਚ ਇੱਕ ਫਿਰ ਗੱਲ ਆਈ ਮਨਾ ਕਿ ਅਸਲ ਵਿੱਚ ਲੈ ਕੇ ਤਾਂ ਗੁਰੂ ਜੀ ਲਈ ਚੱਲਿਆ ਸਾਂ, ਪਤਾ ਨੀ ਜੇ ਕਿਤੇ ਸਤਿਗੁਰੂ ਤੱਕ ਪਹੁੰਚ ਜਾਂਦਾ ਤੇ ਕਿੰਨਾ ਕੁ ਆਨੰਦ ਬਣਨਾ ਸੀ, ਇਹ ਰਸਤੇ ਵਿੱਚ ਮੈਨੂੰ ਚੂਸਣਾ ਪੈ ਗਿਆ। ਕਹਿੰਦੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਤੇ ਇਹਨੂੰ ਕੱਲੀ ਸਾਥ ਹੀ ਨਹੀਂ, ਮੈਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਇੱਕ ਪ੍ਰਮਾਣ ਵੀ ਅਰਜ਼ ਕਰਨਾ ਕਿ ਸਿੱਖ ਅੰਦਰ ਗੁਰੂ ਕਿਵੇਂ ਵਰਤਦਾ। ਜਦੋਂ ਕਹਿੰਦੇ ਨੇ ਉੱਥੇ ਆਪ ਪਹੁੰਚੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਮਨ ਵਿੱਚ ਇੱਕੋ ਸੀ ਜੇ ਕਿਤੇ ਇਹ ਅੰਬ ਧੰਨ ਗੁਰੂ ਅਮਰਦਾਸ ਛਕਦੇ ਤੇ ਕਿੰਨਾ ਚੰਗਾ ਹੁੰਦਾ, ਅਜੇ ਭਾਈ ਜੇਠਾ ਜੀ ਪਹੁੰਚੇ ਨੇ ਮੱਥੇ ਟੇਕਿਆ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਜੇਠਾ ਜੀ ਅੰਬ ਬੜਾ ਸਵਾਦੀ ਸੀ। ਦੇਖੋ ਅੱਗੇ ਵੀ ਬੜੇ ਛਕੇ ਨੇ, ਜਦ ਜਿਹੜਾ ਰਸ ਅੱਜ ਚੂਸਿਆ ਹੈ ਨਾ, ਜਿਹੜਾ ਅੰਬ ਦਾ ਰਸ ਅੱਜ ਮਾਣਿਆ ਇਹ ਕਦੀ ਨੀ ਮਿਲਿਆ। ਦੇਖੋ ਸਿੱਖ ਅੰਬ ਪਿਆ ਖਾਂਦਾ ਤੇ ਗੁਰੂ ਤੱਕ ਪਹੁੰਚ ਗਏ, ਆਪਾਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਆਉਂਦੀ ਹੈ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਦੇਖੋ ਸਿੱਖ ਅੰਦਰ ਗੁਰੂ ਵਰਤਦਾ, ਮਾਂ ਖੁਸ਼ ਹੁੰਦੀ ਜਦੋਂ ਪੁੱਤਰ ਦੇ ਮੂੰਹ ਚ ਕੁਝ ਪੈਂਦਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਲਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਕਿ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨ ਨੂੰ ਮੰਨਦੇ ਨੇ, ਕਹਿੰਦੇ ਸਤਿਗੁਰੂ ਦੀ ਉਦੋਂ ਸੰਤੁਸ਼ਟੀ ਹੋ ਜਾਂਦੀ ਹੈ ਜਦੋਂ ਉਹਦੇ ਸਿੱਖ ਨੂੰ ਕੋਈ ਪ੍ਰਸ਼ਾਦਾ ਛਕਾ ਦਿੰਦਾ। ਹੋਵੇ ਸਿੱਖ ਕਹਿੰਦੇ ਨੇ ਅਸਲ ਵਿੱਚ ਉਦੋਂ ਅੰਦਰ ਬੈਠਾ ਗੁਰੂ ਇੰਨਾ ਖੁਸ਼ ਹੁੰਦਾ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਸਿੱਖ ਵਿੱਚ ਗੁਰੂ ਆਪ ਵਰਤਦਾ। ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਦੂਸਰਾ ਪ੍ਰਮਾਣ ਮੈਂ ਇਤਿਹਾਸ ਵਿੱਚੋਂ ਬੇਨਤੀ ਕਰਾਂ, ਇੱਕ ਤਾਂ ਅੰਬ ਵਾਲੀ ਇਹ ਘਟਨਾ ਹੈ। ਦੇਖੋ ਸਿੱਖ ਦਾ ਸਤਿਕਾਰ ਕਰੀਏ, ਮੈਂ ਕਹਿੰਦਾ ਜੇ ਕਿਤੇ ਸਿੱਖ ਨਾਰਾਜ਼ ਹੋ ਜਾਏ ਨਾ ਤੇ ਜਿਤਨਾ ਮਰਜ਼ੀ ਕੋਈ ਯਤਨ ਕਰ ਲੈ ਗੁਰੂ ਦੀ ਖੁਸ਼ੀ ਨਹੀਂ ਜੇ ਲੈ ਸਕਦਾ, ਜਿੰਨਾ ਮਰਜ਼ੀ ਕੋਈ ਯਤਨ ਕਰੇ। ਜੇ ਸਿੱਖ ਦੀ ਨਾਰਾਜ਼ਗੀ ਕਿਤੇ ਪੂਰਨ ਸਿੱਖ ਹੋਵੇ ਉਹ ਤਾਂ ਬਾਹਰ ਖਲੋਤੇ ਕਹਿ ਜਾਂਦਾ ਹੈ ਮੇਰੇ ਗੁਰੂ ਅਰਜਨ ਦੇਵ ਜੀ ਤੇਰੇ ਬੱਚੇ ਨੂੰ ਧੱਕੇ ਮਾਰਨ ਵਾਲਿਆਂ ਦੇ ਆਗੇ ਕਦੀ ਨੀ ਪੱਕਣੇ ਚਾਹੀਦੇ। ਇੱਕ ਸਿੱਖ ਬਾਹਰ ਖਲੋਤੇ ਨੇ ਹੋਕਾ ਦੇ ਦਿੱਤਾ ਤੇ ਦੇਖੋ ਕਿ ਉਹ ਆਵੇ ਪੱਕੇ ਨੇ। ਮੈਂ ਸਿਰਫ ਇੱਕ ਬੇਨਤੀ ਹੋਰ ਕਰਕੇ ਸ਼ਬਦ ਦੇ ਵਿਸ਼ੇ ਵੱਲ ਆਉਣਾ ਕਿ ਸਿੱਖ ਅੰਦਰ ਗੁਰੂ ਆਪ ਵਰਤਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ ਨੇ, ਉੱਥੇ ਹਜ਼ੂਰ ਨੇ ਅਨੇਕਾਂ ਸਿੱਖਾਂ ਨੂੰ ਨਵਾਜਿਆ ਹੈ। ਤੇ ਜਦੋਂ ਅਸੀਂ ਪੜ੍ਹਨੇ ਆ ਇਤਿਹਾਸ ਦੇ ਪੰਨੇ ਤੇ ਇੱਕ ਗੁਰੂ ਕਾ ਸਿੱਖ ਉਹਨੇ ਥੋੜਾ ਜਿਹਾ ਅਸਥਾਨ ਬਣਾਇਆ ਕਿ ਉਹਦੇ ਘਰ ਦੇ ਵਿੱਚ ਆਉਂਦੇ ਜਾਂਦੇ ਸੰਗਤ ਰੁਕਦੀ। ਅੱਜ ਉਹਦੇ ਘਰ ਦੇ ਅੰਦਰ ਸਿੱਖ ਰੁਕਿਆ, ਇੱਕ ਉਹਨੇ ਭਾਂਡਾ ਭਰਿਆ ਸ਼ਹਿਦ ਦਾ ਤੇ ਛੋਟੀ ਮੱਖੀ ਦਾ ਸ਼ਹਿਦ ਜਿਹੜਾ ਉਸਦਾ ਭਾਂਡਾ ਭਰ ਕੇ ਉਹਨਾਂ ਲਿਆਂਦਾ ਤੇ ਉਹਦੇ ਘਰ ਉਹ ਟਿਕਿਆ। ਤੇ ਰਾਤ ਨੂੰ ਉਸ ਗੁਰਸਿੱਖ ਨੇ ਪੁੱਛ ਲਿਆ ਕਿ ਇਸ ਭਾਂਡੇ ਵਿੱਚ ਕੀ? ਕਹਿਣ ਲੱਗਾ ਇਹਦੇ ਵਿੱਚ ਕੀਮਤੀ ਸ਼ਹਿਦ ਹੈ। ਤੇ ਸਿੱਖ ਕਹਿੰਦਾ ਮੇਰਾ ਸਰੀਰ ਠੀਕ ਨਹੀਂ, ਕਈ ਕਹਿੰਦੇ ਨੇ ਜ਼ਖਮ, ਕਹਿੰਦਾ ਮੇਰਾ ਗਲਾ ਠੀਕ ਨਹੀਂ, ਤੂੰ ਕਿਰਪਾ ਕਰ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਮੈਨੂੰ ਇਹਦੇ ਨਾਲ ਸ਼ਹਿਦ ਆਰਾਮ ਮਿਲ ਜਾਏ। ਕਹਿੰਦੇ ਉਸਨੇ ਇੱਕੋ ਗੱਲ ਕਹੀ, ਕਹਿੰਦਾ ਇਹ ਸ਼ਹਿਦ ਗੁਰੂ ਜੀ ਲਿਖਿਆ, ਇਹ ਭਾਈ ਕੱਟੂ ਸੀ ਜਿਹਨੇ ਸ਼ਹਿਦ ਮੰਗਿਆ ਸੀ, ਕਹਿੰਦਾ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ। ਤੇ ਸ਼ਹਿਦ ਜਿਹਨੇ ਇਕੱਤਰ ਕੀਤਾ ਕਹਿੰਦਾ ਤੇਰੇ ਲਈ ਨਹੀਂ ਗੁਰੂ ਲਈ ਹੈ। ਉਹ ਕਹਿੰਦਾ ਗੁਰੂ ਜੀ ਤੇਰੇ ਤੇ ਖੁਸ਼ ਹੋ ਜਾਣਗੇ, ਮੈਂ ਰਾਤ ਆਰਾਮ ਨਾਲ ਪੈ ਜਾਗਾ। ਉਸਨੇ ਇਨਕਾਰ ਕਰ ਦਿੱਤਾ ਜੀ ਦਿੱਤਾ ਨਹੀਂ। ਜਦੋਂ ਕਹਿੰਦੇ ਨੇ ਕਿ ਉਹ ਗਿਆ ਚਲਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸ਼ਹਿਦ ਰੱਖਿਆ, ਹਜ਼ੂਰ ਇੰਨੇ ਖੁਸ਼ ਨਹੀਂ ਹੋਏ। ਉਹਨੇ ਬੇਨਤੀ ਕੀਤੀ, ਮਹਾਰਾਜ ਇਹ ਸ਼ਹਿਦ ਮੈਂ ਆਪ ਜੀ ਦੇ ਲਈ ਬਹੁਤ ਮਿਹਨਤ ਨਾਲ ਇਕੱਤਰ ਕਰਕੇ ਲਿਆਇਆ। ਦਾਤਾ ਜੀ ਕਹਿੰਦੇ ਕੱਪੜੇ ਚੁੱਕ, ਜਦੋਂ ਸ਼ਹਿਦ ਦਾ ਉੱਤੋਂ ਕੱਪੜਾ ਭਾਂਡੇ ਜੋ ਚੁੱਕਿਆ ਤੇ ਵਿੱਚ ਕਿਰਨ ਪੈ ਚੱਲ ਰਹੇ ਸਨ, ਕੀੜੇ ਚੱਲਣ ਪਏ। ਉਸ ਵੇਲੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਇਹ ਕਹਿੰਦਾ ਮਹਾਰਾਜ ਇਹ ਤੁਹਾਡੇ ਲਈ ਸੀ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜਦੋਂ ਦੋ ਬੂੰਦਾਂ ਰਾਤ ਤਰਲੇ ਕਰਕੇ ਮੰਗਦਾ ਸਾਂ ਉਦੋਂ ਤੇ ਦਿੱਤੀਆਂ ਨੇ, ਹੁਣ ਮੈਂ ਭਰੇ ਹੋਏ ਭਾਂਡੇ ਨੂੰ ਕੀ ਕਰਨਾ ਹੈ? ਪੁੱਛਿਆ ਮਹਾਰਾਜ ਕਿਵੇਂ? ਕਹਿਣ ਲੱਗੇ ਜਦੋਂ ਮੈਂ ਸਿੱਖ ਦੇ ਰੂਪ ਵਿੱਚ ਕਹਿੰਦਾ ਤਾਂ ਮੈਨੂੰ ਥੋੜਾ ਜਿਹਾ ਦੇ ਦੇ ਸ਼ਹਿਦ, ਉਦੋਂ ਤੋਂ ਦਿੱਤਾ ਨਹੀਂ, ਹੁਣ ਇਸ ਭਾਂਡੇ ਨੂੰ ਕੀ ਕਰਨਾ? ਮੇਰੇ ਕਹਿਣ ਤੋਂ ਮੁਰਾਦ ਇਹ ਵੀ ਗੁਰੂ ਕੇ ਸਿੱਖੋ ਕਰਨੀ ਵਾਲੇ ਸਿੱਖ ਵਿੱਚ ਆਪ ਗੁਰੂ ਵਰਤਦਾ ਜੇ। ਤਾਂ ਹੀ ਭਾਈ ਗੁਰਦਾਸ ਨੇ ਸ਼ਬਦ ਕਹਿ ਸਨ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਦਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਖਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪ੍ਰਿਥਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਰ ਸਰਿਥਾ, ਆਏ ਮਿਲ ਗੁਰਸਿੱਖ ਆਏ ਮਿਲ, ਇਸ ਕਰਕੇ ਕਿ ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰ ਦੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸਰਿਥਾ, ਕਹਿੰਦੇ ਗੁਰਸਿੱਖ ਮਿਲਿਆ ਪਾਪ ਪਨਿਠਾ, ਐਵੇਂ ਨੀ ਕਿਹਾ ਸਾਹਿਬ ਨੇ, ਤਾਂ ਹੀ ਕਿਹਾ ਜੋ ਦਿੱਤ ਹੈ ਗੁਰਸਿੱਖ ਨਾ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਜੋ ਦਿੱਤ ਹੈ ਗੁਰਸਿੱਖ ਨਾ ਇਸ ਨਿਵ ਨਿਵ ਲਾਭੋ ਪਾਏ ਜੀਓ, ਆਖਾ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦੱਤ ਉਪਦੇਸ਼ਣਾ ਮੇਰਾ ਮਨ ਅਨੰਤ ਨਾ ਕਾਹੋ ਜਾਏ ਜੀਓ, ਇਹ ਮਨ ਪੈ ਕੁ ਡੇਰ ਸਾ ਮੈਂ ਮਾਰਗ ਦੇਵ ਬਤਾਏ ਜੀਓ। ਤੇ ਨਾਲ ਬਚਨ ਕੀਤਾ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀ ਵਿੱਚ ਵਰਗ ਕਰ ਰਿਹਾ ਵਾ। ਇਹ ਮਨ ਕਹਿ ਕੁ ਦੇਵ ਸਾਂ ਮੈਂ ਮਾਰਗ ਦੇਵ ਬਤਾਏ ਜੀ ਉਹ ਕਹਿ ਲੱਗੇ ਖੋ ਆਇਆ ਦੂਰੋਂ ਚੱਲ ਕੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀ ਉਹ ਮੈਨੂੰ ਮਿਲ ਤਾਂ ਸਹੀ ਮੈਂ ਸਿੱਖਾਂ ਬੜੀ ਦੂਰੋਂ ਆਸ ਕਰਕੇ ਆਇਆ ਵਾ ਜੇ ਗੁਰਸਿੱਖ ਵਿੱਚ ਰਹਿਮਤ ਹੈ ਕਦੀ ਤੱਕਿਓ। ਰਵਾਸਲ ਦੀ ਧਰਤੀ ਤੇ ਵੀ ਇੱਕ ਬਚਨ ਕਿਹਾ ਸੀ ਪਹਾੜੀ ਰਾਜਿਆਂ ਨੇ ਜਿੱਦਣ ਮੇਰੇ ਕਲਗੀ ਵਾਲੇ ਨੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਸਿੱਖਾਂ ਤੇ ਗਰੀਬ ਨਿਵਾਜੀ ਕਰਕੇ ਇਹਨਾਂ ਨੂੰ ਨਿਵਾਜਿਆ ਉਸ ਵੇਲੇ ਕਈਆਂ ਕਿਹਾ ਸੀ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਸੀ ਅੰਮ੍ਰਿਤ ਛਕਣ ਨੂੰ ਤਿਆਰ ਆ ਤੇਰੇ ਘਰ ਵਿੱਚ ਰਹਾਂਗੇ ਆਹ ਜਿਹੜੇ ਤੁਸੀਂ ਸਿੱਖ ਇਕੱਠੇ ਕੀਤੇ ਨੇ ਨੀਵੀਆਂ ਦਾਤਾਂ ਦੇ ਇਹਨਾਂ ਨੂੰ ਬਾਹਰ ਕੱਢ ਲੈ ਕੇ ਨਾ ਮੇਰੇ ਗੁਰੂ ਨੇ ਉਸ ਵੇਲੇ ਜਿਹੜੀ ਗੱਲ ਕਹੀ ਮੂੰਹ ਪਵਾ ਕੇ ਰੱਖ ਦਿੱਤਾ ਸਿੱਖਾਂ ਬਾਰੇ ਸ਼ਬਦ ਬੋਲਣ ਵਾਲਿਆਂ ਨੂੰ ਕਹਿਣ ਲੱਗੇ ਦਾਨ ਦਿਓ ਇਨ ਹੀ ਕੋ ਭਲੋ ਅਰ ਆਣ ਕੋ ਦਾਨ ਨਾ ਲਾਗਤ ਨੀਕੋ। ਅਸੀਂ ਪੜ੍ਹਦੇ ਹਾਂ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਦਾਨ ਦਿਓ ਇਨ ਹੀ ਕੋ ਭਲੋ ਅਰ ਆਣ ਕੋ ਦਾਨ ਨਾ ਲਾਗਤ ਨੀਕੋ ਆਗੈ ਫਲੈ ਇਨ ਹੀ ਕੋ ਦਿਓ। ਕਹਿਣ ਲੱਗੇ ਜਦੋਂ ਕਿਤੇ ਇਹਨਾਂ ਨੂੰ ਰਹਿਮਤ ਕਰਕੇ ਕੋਈ ਦਾਤ ਗੁਰੂ ਮੈਨੂੰ ਮਿਲੇਗੀ। ਸਿੱਖ ਦੀ ਸੇਵਾ ਜਿਹੜੀ ਏਡੋ ਵੱਡੀ ਸੇਵਾ ਕੋਈ ਸੇਵ ਕਰੀ ਇਹ ਨਹੀਂ ਕਿ ਭਾਵਤ ਔਰ ਨਾ ਸੇਵ ਸੁਹਾਤ ਔਰ ਨਾ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਅਰ ਆਣ ਕੋ ਦਾਨ ਨਾ ਲਾਗਤ ਨੀਕੋ ਆਗੈ ਫਲੈ ਇਨਹੀ ਕੋ ਦਿਓ ਜਗ ਮੈਂ ਜਿਸ ਔਰ ਦਿਓ ਸਭ ਫੀਕੋ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਗੁਰੂ ਕੇ ਸਿੱਖਾਂ ਤੂੰ ਮੈਨੂੰ ਆ ਕੇ ਮਿਲ ਇਸ ਸ਼ਬਦ ਨੂੰ ਫਿਰ ਆਰੰਭ ਕਰਦੇ ਨੇ। ਮੈਂ ਅਰਜ਼ ਕੀਤੀ ਮੇਰੇ ਸਾਹਿਬ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੀ ਸਰਕਾਰ ਦਾ ਸ਼ਬਦ ਹੈ ਤੇ ਇਹ ਆਰੰਭ ਹੁੰਦਾ ਹਰ ਕੀਆਂ ਕਥਾ ਕਹਾਣੀਆਂ ਅਖਰੀ ਅਰਸਿਰ ਵਰਨ ਕਰਨੇ ਨੇ ਪ੍ਰਭੂ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਗੁਰੂ ਮਿੱਤਰ ਨੇ ਮੈਨੂੰ ਇਹ ਸੁਣਾਣੀਆਂ ਕੀਤੀਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰੀ ਹਾਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਵਾ ਤੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੁਣ ਇੱਕ ਗੱਲ ਬੜੀ ਇਹਦੇ ਵਿੱਚ ਹੋਰ ਹੈ ਵੀ ਪਹਿਲੀਆਂ ਤੁਕਾਂ ਵਿੱਚ ਕਿਹਾ ਮੇਰੇ ਗੁਰੂ ਨੇ ਕਹਾਣੀਆਂ ਸੁਣਾਈਆਂ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਵਾ ਪਰ ਰਹਾਓ ਦੀ ਤੁਕ ਵਿੱਚ ਕਹਿੰਦੇ ਨੇ ਕਿ ਗੁਰਸਿੱਖ ਤੂੰ ਮੈਨੂੰ ਆ ਮਿਲ। ਇਸ ਸੰਬੰਧੀ ਇੱਕ ਅਰਜ਼ ਕਰਾਂ ਕਿਉਂਕਿ ਗੁਰੂ ਨੂੰ ਮਿਲਣ ਤੋਂ ਪਹਿਲਾਂ ਸਿੱਖ ਦਾ ਮਿਲਾਪ ਅਤ ਜ਼ਰੂਰੀ ਹੈ। ਸਿੱਖ ਮਿਲੀਏ ਤੇ ਗੁਰੂ ਨਾਲ ਸਾਂਝ ਪੈਂਦੀ ਹੈ। ਸਾਹਿਬ ਕਹਿੰਦੇ ਨੇ ਆ ਤੂੰ ਗੁਰੂ ਕੇ ਸਿੱਖ ਮੈਨੂੰ ਤੂੰ ਆ ਮਿਲ ਹਰ ਕੇ ਗੁਣ ਹਰ ਭਾਂਗ ਦੇ ਹਰੀ ਦੇ ਸਿਵਤ ਸਲਾਹ ਦੇ ਗੁਣ ਹੀ ਹਰੀ ਨੂੰ ਚੰਗੇ ਲੱਗਦੇ ਨੇ ਉਹ ਨੂੰ ਪਾਉਂਦੇ ਨੇ ਛੇ ਗੁਰੂ ਤੇ ਪਾਏ। ਕਹਿੰਦੇ ਨੇ ਇਹ ਦਾਤਾ ਸਾਨੂੰ ਪ੍ਰਭੂ ਦੇ ਗੁਣ ਗੁਰੂ ਤੋਂ ਮਿਲੇ ਨੇ ਜਿਨ ਗੁਰ ਕਾ ਭਾਣਾ ਮੰਨਿਆ। ਕਹਿੰਦੇ ਨੇ ਜਿਨ੍ਹਾਂ ਨੇ ਮੇਰੇ ਗੁਰੂ ਦੇ ਭਾਣੇ ਨੂੰ ਗੁਰਸਿੱਖਾਂ ਨੇ ਮੰਨਿਆ ਤਿੰਨ ਘੁੰਮ ਘੁੰਮ ਜਾਏ। ਕਹਿੰਦੇ ਨੇ ਉਹਨਾਂ ਤੋਂ ਅਸੀਂ ਘੁੰਮ ਘੁੰਮ ਦਰ ਤੇ ਕੁਰਬਾਨ ਜਾਂਦੇ ਹਾਂ ਜਿਨ ਸਤਿਗੁਰ ਪਿਆਰਾ ਦੇਖਿਆ ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਨੇ ਆਪਣੇ ਨੇਤਰਾਂ ਨਾਲ ਤਿੰਨ ਕੌ ਹੋ ਵਾਰੀ। ਕਹਿੰਦੇ ਮੈਂ ਉਸ ਸਿੱਖ ਤੋਂ ਕੁਰਬਾਨ ਜਿਹਦੀਆਂ ਅੱਖਾਂ ਨੇ ਗੁਰੂ ਦੇ ਦਰਸ਼ਨ ਕੀਤੇ। ਦੇਖੋ ਸ਼ੇਰੇ ਪੰਜਾਬ ਨੇ ਇੱਕ ਵਾਰੀ ਕਿਹਾ ਸੀ ਕਿ ਕੋਈ ਐਸਾ ਸਿੱਖ ਲੱਭੇ ਜਿਹਨੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕੀਤੇ ਹੋਣ। ਬਾਬਾ ਪ੍ਰੇਮ ਸਿੰਘ ਜੀ ਖੋਤੀ ਉਹਨਾਂ ਨੇ ਸ਼ੇਰੇ ਪੰਜਾਬ ਦੇ ਜੀਵਨ ਵਿੱਚ ਇਹ ਘਟਨਾ ਦਿੱਤੀ। ਕਹਿਣ ਲੱਗੇ ਕੋਈ ਐਸਾ ਸਿੱਖ ਹੋਵੇ ਜਿਹਨੇ ਮੇਰੇ ਗੁਰੂ ਕਲਗੀਧਰ ਜੀ ਨੂੰ ਆਪਣੇ ਨੇਤਰਾਂ ਨਾਲ ਦੇਖਿਆ ਹੋਵੇ। ਕਹਿੰਦੇ ਇੱਕ ਬਜ਼ੁਰਗ ਜਿਹਦੀ ਆਰਬਰਾ 100 ਸਾਲ ਤੋਂ ਉੱਪਰ ਸੀ ਉਹ ਸ਼ਾਇਦ ਧੰਨ ਗੁਰੂ ਕਲਗੀਧਰ ਜੀ ਦੇ ਦਰਸ਼ਨ ਉਹਨੇ ਬਚਪਨ ਵਿੱਚ ਆਪਣੇ ਬਾਪ ਨਾਲ ਕੀਤੇ ਸਨ। 100 ਸਾਲ ਤੋਂ ਜ਼ਿਆਦਾ ਉਮਰ ਸੀ ਉਹਦੀ। ਅਖੀਰ ਤੇ ਜਦੋਂ ਉਹ ਮਿਲਿਆ ਤੇ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਉਹ ਲੈ ਕੇ ਆਏ ਪਾਲਕੀ ਵਿੱਚ। ਉਹਨੇ ਫਿਰ ਦੱਸਿਆ ਮੈਂ ਆਪਣੇ ਨੇਤਰਾਂ ਨਾਲ ਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ ਨੇ। ਕਹਿੰਦੇ ਸ਼ੇਰੇ ਪੰਜਾਬ ਨੇ ਆਪਣੀ ਦਾੜੀ ਦੇ ਨਾਲ उस बजुर्ग के चरण धो दे झाड़े उसके चरण घुट के पकड़ के कहना वो गुरु के सिखा तू धाने जिसे दीदिया ने मेरे कलगी वाले के दर्शन किए गुरु के सिखो जिन्हों गुरु के दीदार हो गए जरा अज भी गुरु शब्द के दर्शन करता है अपने अंतर आत्मे डिग के गुरु के दर्शन करता है सच जानो उस सिख तो उत्तम होर कोई जिन्हें गुरु नु देख ले हजूर जी कृपा तो करते ने कि जिन सतगुरु प्यारा देखिया तिन को हो बारी तिन्हें मैं उन्होंने तो कुर्बान जाना पर जिन गुरकी कीती चाकरी जिन्होंने मेरे सतगुरु की नौकरी कीती चाकरी कीती तो चाकरी वधा चटी नहीं कीती चाकरी एवं एहसान नहीं कीता चाकरी किवें कीती है कि चाकर लगे चाकरी जे चलना खफम पाए गुरमत किसन अगली ओ वजो पे दूना खाए क्यों जी चाकरी कीती लाए चित कर चाकरी मन नाम कर कम जिन्हें एको जी चाकरी कीती सब किन्ने जिन गुरकी कीती चाकरी तिन सद बलहारी मैं उन्हें तो सदा कुर्बान जाना जिन्हें गुरु के चाकर कह लगी हर हर तेरा नाम है दुख मेटन आरा हे प्रभु जी तेरा नाम है जेड़ा साडे दुख दूर कर दे ताई साहब ने कहा दुख भजन तेरा नाम जी दुख भजन तेरा नाम हर हर तेरा नाम है दुख मेटन हारा गुर सेवा ते पाई है गुरु की सेवा तो नाम मिलता है गुरमुख निस्तारा गुरु दे सन्मुख होके बंदे दा पार उतारा हुंदा है जो हर नाम ध्याएंदे ते जन परवाना जेड़े प्रभु दे नाम नूं ध्याउंदे ने उह जन मालक दी दरगाह विच परवान हुंदे ने साहब कहिंदे तिन विटो नानक वारिया जेड़े परवान हो गए ने मैं उन्हां तों गुरु रामदास कहिंदे विटो दर ते उन्हां तों वारिया दर ते कुर्बान जाना सदा सदा कुर्बाना कुर्बान जावा इहो जिहे गुरसिखां तों जेड़े नाम ध्या के परवान हो गए कहिण लगे साहर तेरी उसत है जो हर प्रभाव है हे प्रभु ओही तेरी सिबत सलाह है जेड़ी तेनू भा जाए जेड़ी चंगी लगे जो गुरमुख प्यारा सेव दे तिन हर फल पावे जेड़े गुरु के प्यारे सन्मुख रहण वाले प्रभु नू सिमरते ने उन्हां नू हरी दे नाम रूपी फल दी दात मिलदी जिन हर खेती तिरहड़ी तिना जी प्रभ नाले जिन्हां नू हरी दे चरणा नाल तिरहड़ी प्यार है उन्हां दी जिंद नाल परमात्मा आप चलदा है ओए जप जप प्यारा जीव दे ओ प्यारे वाहिगुरु नू जप जप के सिमरन करदे ने साहिब कहण लगे हर नाम संभाले ओ हरी दे नाम दी संभाल करदे ने दातार कहण लगे जिन गुरमुख प्यारा सेविया तिन को घुम जाया जिन्हां गुरमुखा ने प्यारे वाहिगुरु नू सिमरिया है कहिंदे मैं उन्हां तों कुर्बान जाना ओए आप छुट्टे परिवार चों ਉਹ ਆਪ ਤਾਂ ਛੁੱਟੇ ਛੁੱਟੇ ਨੇ ਤੇ ਮਾਲਕ ਦੀ ਮਿਹਰ ਨਾਲ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦਾ ਵੀ ਪਾਲ ਉਤਾਰਾ ਕਰਾ ਲਿਆ ਉਹ ਆਪ ਛੁੱਟੇ ਪਰਿਵਾਰ ਤੋਂ ਸਭ ਜਗਤ ਛਡਾਇਆ ਪਿਆਰਿਓ ਦੇਖੋ ਗੁਰਸਿੱਖ ਦੇ ਚਰਨਾਂ ਵਿੱਚ ਗੁਰਸਿੱਖ ਦੇ ਹੱਥ ਵਿੱਚ ਤਾਕਤ ਆਪ ਤਾਂ ਭਰਿਆ ਮੰਨੈ ਤਰੈ ਤਾਰੈ ਗੁਰਸਿੱਖ ਮੰਨੈ ਨਾਨਕ ਪਵੈ ਨਾ ਟਿੱਖ ਪਿਆਰਿਓ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਉਹ ਆਪ ਤਰੇ ਨੇ ਸਾਰੇ ਜਗਤ ਨੂੰ ਉਹਨਾਂ ਨੂੰ ਛਡਾਉਣ ਦੀ ਸਮਰੱਥਾ ਹੈ ਸਾਹਿਬ ਨੇ ਮਿਹਰ ਕੀਤੀ ਕਿ ਗੁਰ ਪਿਆਰੇ ਹਰ ਸੇਵਿਆ ਮੇਰੇ ਗੁਰੂ ਪਿਆਰੇ ਨੇ ਹਰੀ ਨੂੰ ਸੇਵਿਆ ਸਾਹਿਬ ਕਹਿਣ ਲੱਗੇ ਗੁਰ ਧੰਨੋ ਮੇਰੇ ਗੁਰੂ ਨੂੰ ਧੰਨ ਕਹੋ ਮੇਰੇ ਗੁਰੂ ਨੂੰ ਜੈ ਜੈਕਾਰ ਕਰੋ ਗੁਰ ਹਰ ਮਾਰਗ ਦੱਸਿਆ ਮੇਰੇ ਗੁਰੂ ਨੇ ਹਰੀ ਦਾ ਘਰ ਦਾ ਮਾਰਗ ਦੱਸਿਆ ਗੁਰ ਪੁੰਨ ਵੱਧ ਉਹਨੂੰ ਸਭ ਤੋਂ ਵੱਡਾ ਪੁੰਨ ਹੈ ਸਭ ਤੋਂ ਵੱਡਾ ਹੀ ਪੁੰਨ ਹੈ ਕਿ ਗੁਰੂ ਨੇ ਜਿਹੜਾ ਕੀਤਾ ਮੈਨੂੰ ਰੱਬ ਦੇ ਘਰ ਦਾ ਮਾਰਗ ਦੱਸ ਦਿੱਤਾ ਹੈ ਜੇ ਕਹਿਣ ਲੱਗੇ ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪ੍ਰਾਣੀ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਨੂੰ ਚੇਤੇ ਕਰਦੇ ਨੇ ਉਹ ਸਭ ਤੋਂ ਪੁੰਨ ਕਰਮਾਂ ਵਾਲੇ ਨੇ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਉਹਨਾਂ ਤੋਂ ਵਾਰਨੇ ਜਾਣਾ ਬਲਿਹਾਰ ਜਾਣਾ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਆਪਣੇ ਪਿਆਰੇ ਗੁਰੂ ਨੂੰ ਚੇਤੇ ਕੀਤਾ ਗੁਰਮੁਖ ਸਖੀ ਸਹੇਲੀਆਂ ਛੇ ਆਪ ਹਰ ਪਾਈਆਂ ਕਹਿੰਦੇ ਉਹ ਗੁਰਮੁਖ ਸਖੀਆਂ ਸਹੇਲੀਆਂ ਜਿਹੜੀਆਂ ਮੇਰੇ ਪਰਮਾਤਮਾ ਪ੍ਰਭੂ ਨੂੰ ਆਪ ਭਾ ਗਈਆਂ ਨੇ ਹਰ ਦਰਜੇ ਪੈਨ ਆਈਆਂ ਪਹਿਨਾਈਆਂ ਦਾ ਅਰਥ ਹੁੰਦਾ ਜਿਨ੍ਹਾਂ ਨੂੰ ਸਰੋਪੇ ਪਹਿਨਾਏ ਜਾਣ, ਪਰਦਾ ਪਾਇਆ ਜਾ। ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਇਹੋ ਜਿਹੀਆਂ ਗੁਰਮੁਖ ਸਖੀਆਂ, ਗੁਰਮੁਖ ਸਹੇਲੀਆਂ ਤੇ ਮੇਰੇ ਮਾਲਕ ਨੇ ਪਰਦੇ ਪਾ ਦਿੱਤੇ, ਉਹਨਾਂ ਨੂੰ ਸਰੋਪੇ ਪਾ ਦਿੱਤੇ, ਉਹਨਾਂ ਨੂੰ ਇੱਜ਼ਤ ਦਿੱਤੀ, ਹਰ ਆਪ ਗਲ ਲਾਈਆਂ ਇਹੋ ਜਿਹੀਆਂ ਗੁਰਮੁਖ ਸਖੀਆਂ, ਉਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਗਲੇ ਨਾਲ ਲਾ ਲਈਆਂ। ਜੋ ਗੁਰਮੁਖ ਨਾਮ ਧਿਆਏ ਦੇ ਤੇਰੇ ਦਰਸ਼ਨ ਦੀਜੇ, ਹੇ ਮੇਰੇ ਵਾਹਿਗੁਰੂ ਕਰ ਕਿਰਪਾ, ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਗੁਰਮੁਖਾਂ ਦੇ ਮੈਨੂੰ ਦਰਸ਼ਨ ਹੀ ਕਰਾ ਦੇ, ਮੇਰੇ ਤੇ ਮਿਹਰ ਕਰ, ਮੇਰੇ ਤੇ ਕਰ ਦਇਆ ਮੇਰੇ ਦਾਤਾ ਜੀ, ਕਿ ਸਾਨੂੰ ਰਹਿਮਤ ਕਰਕੇ ਤੁਸੀਂ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਦ ਨਾਥ, ਇੱਕ ਕਿਰਪਾ ਕਰਦੇ ਮੇਰੇ ਮਾਲਕ ਜੀ ਕਿ ਬਦ ਬਖਤ ਹਮ ਚੂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਦ ਜਨ ਤੁਰਾ ਤੇਰੇ ਚਾਕਰਾਂ ਤਾਂ ਖਾਕ ਆਪਣੇ ਚਾਕਰਾਂ ਦੇ ਚਰਨਾਂ ਦੀ ਧੂੜ ਦੇ ਦੇ। ਉਹ ਮੇਰੇ ਮਾਲਕ ਕਰ ਮੇਰੇ ਤੇ ਮਿਹਰ ਕਿ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗ ਦਾ ਜਨਮ ਭਇਆ, ਪਰਨਵਤ ਨਾਨਕ ਤਿੰਨ ਕੀ ਸ਼ਰਨਾ ਜਿਨ ਤੂੰ ਨਾ ਜੀ ਵਿਸਰਿਆ, ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇਖ। ਕਹਿਣ ਲੱਗੇ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਤੀਜੇ, ਕਹਿੰਦੇ ਨੇ ਕਿ ਉਹਨਾਂ ਦੇ ਚਰਨ ਪਖਾਲਨੇ ਆ, ਪਖਾਲਣ ਦਰਸ ਦਾ ਧੋਨੇ ਆ, ਧੂੜ ਕੋਲ ਕੋਲ ਤੀਜੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਘੋਲ ਕੇ ਛੱਕ ਗਏ ਆ, ਤੀਜਾ ਦਰਸ ਨਾ ਪੀਣਾ। ਗੁਰਮੁਖੋ ਇਸ ਤੌਰ ਤੇ ਥੋੜੀ ਜਿਹੀ ਇੱਕ ਅਰਜ਼ ਕਰਨੀ ਚਾਹੁੰਦਾ, ਜਦੋਂ ਕੋਈ ਗੁਰੂ ਕਾ ਸਿੱਖ ਕਿਤੇ ਭਾਵਨਾ ਵਾਲਾ ਮਿਲੇ, ਦੇਖੋ ਉਹਦੇ ਚਰਨਾਂ ਵਿੱਚ ਕਰਮ ਕਾਂਡ ਕਰਕੇ ਨਹੀਂ ਝੁਕਿਆ ਜਾਂਦਾ, ਸੱਚ ਜਾਣੋ ਕਿਤੇ ਜੀਵਨ ਵਾਲਾ ਮਿਲ ਜਾਏ ਤੇ ਬੰਦੇ ਦਾ ਅੰਦਰ ਆਪਣੇ ਆਪ ਹੀ ਝੁਕ ਜਾਂਦਾ ਹੈ। ਕਦੇ ਟੱਕੋ ਬਾਬੇ ਨਾਨਕ ਨੇ ਕਿਸੇ ਨੂੰ ਜਾ ਕੇ ਕਿਹਾ ਕਿ ਮੈਨੂੰ ਮੱਥੇ ਟੇਕੋ, ਬਾਬੇ ਨਾਨਕ ਦੀ ਰਹਿਮਤ ਗੁਰੂ ਨਾਨਕ ਸਾਹਿਬ ਦੇ ਅੰਦਰ ਉਹ ਮਿਹਰ ਵਰਗੀ ਸੀ ਕਿ ਜਦੋਂ ਲੋਕ ਮਿਲਦੇ ਸਨ ਵੱਡੇ ਵੱਡੇ ਜਿਹੜੇ ਸਨ ਉਹ ਸਾਹਮਣੇ ਝੁਕ ਗਏ। ਕਿ ਸਿੱਧਾਂ ਨੇ ਸ਼ਬਦ ਕਹੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਝੁਕੇ ਨੇ। ਕਿ ਅਸੀਂ ਮੱਕੇ ਦੀ ਧਰਤੀ ਅੰਦਰ ਸ਼ਬਦ ਨਹੀਂ ਪੜ੍ਹਦੇ ਕਿ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਉੱਥੇ ਚੁੱਕ ਗਏ। ਜਦੋਂ ਗੁਰੂ ਦੇ ਗੁਰੂ ਸਿੱਖ ਦੇ ਅੰਦਰ ਵਰਤਦਾ ਤੇ ਗੁਰੂ ਕੇ ਸਿੱਖੋ ਵੱਡੇ ਵੱਡੇ ਉਹਦੇ ਸਾਹਮਣੇ ਝੁਕਦੇ। ਭਾਈ ਗੁਰਦਾਸ ਵਰਗਾ ਸਿੱਖ ਤੇ ਜਿਹਦੀ ਰਚਨਾ ਨੂੰ ਅਸੀਂ ਪੜ੍ਹਨੇ ਤੇ ਸਿੱਖੀ ਸਿੱਖਾਂ ਦੀ ਜਾਂਚ ਆਉਂਦੀ ਉਹਨੂੰ ਪੜ੍ਹ ਕੇ, ਉਹਨਾਂ ਦਾ ਇੱਕ ਕਵਿਤ ਹੈ, ਮੈਂ ਉਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰ ਇੱਕ ਅਰਜ਼ ਕਰਦੇ ਹਾਂ। ਭਾਈ ਗੁਰਦਾਸ ਉਹਨਾਂ ਨੇ ਸਿੱਖ ਦੀ ਜਦੋਂ ਉਪਮਾ ਕੀਤੀ, ਵੈਸੇ ਤੇ ਬੇਅੰਤ ਉਹਨਾਂ ਦੀਆਂ ਵਾਰ ਵਿੱਚ ਪੌੜੀਆਂ ਨੇ, ਵਾਰਾਂ ਵਿੱਚ ਪੌੜੀਆਂ ਨੇ, ਕਵਿਤ ਨੇ। ਉਹ ਕਹਿੰਦੇ ਨੇ ਕਿ ਮੈਂ ਕੀਤੇ ਨੇ ਜ਼ਿੰਦਗੀ ਵਿੱਚ ਪਾਪ, ਉਹ ਸਾਨੂੰ ਸਮਝਾਉਂਦੇ ਪਏ ਨੇ। ਉਹ ਸੱਜਣਾ ਜਿਉਂਦੇ ਜੀ ਸਿੱਖ ਮਿਲ ਜਾਏ ਤੇ ਗੱਲ ਹੀ ਬੜੀ ਰਹਿਮਤ ਵਾਲੀ ਏ, ਸੱਚ ਜਾਣੀ ਜੇ ਮਰਿਆਂ ਦੀ ਮਰੀ ਤੇ ਵੀ ਸਿੱਖ ਦੇ ਪੈਰ ਲੱਗ ਜਾਣ ਤੇ ਉਹ ਵੀ ਤਰ ਜਾਂਦੇ। ਉਹਨਾਂ ਨੇ ਬਚਨ ਕਿਹਾ, ਕਹਿੰਦੇ ਨੇ ਕਿ ਮੇਰੇ ਸਰੀਰ ਨੂੰ ਸਿਰ ਦੀ ਸਿਖਾ ਤੋਂ ਲੈ ਕੇ ਸਿਖਾ ਦਰਪ ਕਰਾਂਗੀ ਚੋਟੀ, ਕੇਸਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਇਉਂ ਕਹਿ ਲੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਮੇਰੇ ਤਨ ਦੇ ਟੁਕੜੇ ਟੁਕੜੇ ਕਰਕੇ ਕੱਟ ਦਿਓ, ਪਰਤ ਕੇ ਕਿਦਨੇ ਨੂੰ ਅੱਗ ਵਿੱਚ ਸਾੜ ਦਿਓ, ਜਿਹੜੀਆਂ ਹੱਡੀਆਂ ਕਿਤੇ ਬਚਣ ਉਹਨਾਂ ਨੂੰ ਪੀ ਕੇ ਬਰੀਕ ਕਰਕੇ ਅੱਗ ਵਿੱਚ ਮਿਲਾ, ਉਸ ਸਵਾਹ ਵਿੱਚ ਮਿਲਾ ਦਿਓ, ਰਾਤ ਵਿੱਚ ਮਿਲਾ ਦਿਓ। ਤੇ ਜਦੋਂ ਤੇਜ਼ ਹਵਾ ਚੱਲੇ ਕਹਿੰਦੇ ਉਦੋਂ ਮੇਰੇ ਸਰੀਰ ਦੀ ਰਾਖ, ਮੇਰੇ ਤਨ ਦੀਆਂ ਪੀਸੀਆਂ ਹੋਈਆਂ ਹੱਡੀਆਂ ਇਹਨਾਂ ਨੂੰ ਤੇਜ਼ ਹਵਾ ਵਿੱਚ ਉਡਾ ਦਿਓ। ਤੇ ਨਾਲ ਇੱਕ ਕੰਮ ਕੀਤਾ, ਕਹਿਣ ਲੱਗੇ ਹਵਾ ਜਿੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਸਿੱਖ ਨਿਤਨਿਮ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਧਿਆਨ ਲਾ ਕੇ ਬਾਹਰ ਨਿਕਲਦਾ ਹੋਵੇ, ਇੱਕ ਮੇਰ ਕਰੀ ਉਹਨਾਂ ਉਹਨਾਂ ਰਾਹ ਤੇ ਮੇਰੇ ਤਨ ਦੀ ਖਾਕ ਨੂੰ ਸਵਾਹ ਨੂੰ ਬਖੇਰ ਗਈ। ਭਾਈ ਜੀ ਕਿਉਂ? ਕਹਿਣ ਲੱਗੇ ਭਾਵਨਾ ਵਾਲੇ ਸਿੱਖ ਜਦੋਂ ਨਿਕਲਣਗੇ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਨਾਲ ਮੇਰੀ ਸਵਾਹ ਲੱਗ ਜਾਏ ਤੇ ਮੈਂ ਉਹਨਾਂ ਦਾ ਤਰਲਾ ਲਾਂਗੇ। ਦਇਆ ਦੇ ਖਜ਼ਾਨੇ ਸਿੱਖੋ, ਕਿਰਪਾ ਕਰੋ ਮੇਰੇ ਵਰਗੇ ਪਾਪੀ ਨੂੰ ਤਾਰ ਦਿਓ। ਹੁਣ ਤੱਕ ਸਿੱਖ ਦੀ ਰਹਿਮਤ ਨਹੀਂ, भाई साहब भाई गुरदास ने कह नख सिसलो सगल अंग रोम रोम कर कात कात सिखन के चरण पर वारिये हम तिन के चरण पखाल दे धूड़ घोल घोल तीजे नख सिसलो सगल अंग रोम रोम कर कात कात सिखन के चरण पर वारिये अगर जलाए पुन पीसन पसाए तै लय उदय पवन कोई अनक प्रकारिय कत कत सिख पग धरे गुर पंथ प्राप्त ताऊ ताऊ मार्ग में भस्म को डारी है ते पद पाद के चरण लिव लागी रहे दया कै दयाल मुझ पत सुधारी है दया दे खजाने गुर सिखो मेरे वर्गे पापी नु बख्श दिया। मैं कहना साहब कृपालू ने सिख नु बड़ा उच्चा दर्जा दिता है। इना उच्चा दर्जा सिख वर्गा नाता की सिर्फ एक बेनती करा इतिहास विच पढ़ने बीबी वीरो का विआह है ते मचियाई तैयार की इन तख्त न लिजायो तो सिखा दे मन विच आया संगत आई गुरु हरगोबिंद साहब कहिंदे ने ये माया सिख ये मचियाई सिखा विच वरता दियो ते माता दमोदरी जी को गल कहिंदे ने कि कल नू बरात आउणी है ये मचियाई तां असी आउण वाले दिनां लई जदों बरात आउणी उहनां लई रखी है। गुरु हरगोबिंद साहब हस के मुस्कुरा के कहते ने जेड़ी सिखा दे मुंह विच नहीं पई बरात दे मुंह विच भी नहीं पई। सिख तो वड्डा नाता केड़ा है सिखा की सेवा जो देखनी है गुरु अर्जन देव जी नूं तक्यो काबल की धरती ते आउंदे ने पिपली साहब जिथे स्थान है इत्थे गुरु अर्जन देव पहला पहुंच जाते ने सिखा की मुठा चापी तां करदे ने आके मत्थे टेकदे ने उन्हां दे जोड़िया विच खलोते ने पर होवे गुरु की करनी वाला सिख एक सिख किते जीवन वाला हो जाए। मैं कहना गुरु के सिखो चौकी भीड़ की लोड़ ही नहीं एक ही हो जाए तो सारी दुनिया नु पलट सकता है। साहब कृपालू जी कहते ने जो हर नाम ते आए दे जो गुरमुख नाम ते आए दे तिन दर्शन दीजे हम तिन के चरण पखाल दे धूड़ घोल घोल पीजे अगली चौके पान सुपारी खातियां मुख बीड़िया लाइया हुण पान सुपारी शब्द दे तुसी बीड़िया का अर्थ बीड़ी नहीं अजरी अग ला के पींदे ने अभी इस बीड़िया का अर्थ बीड़े पान सुपारी का भी बीड़ा हुंदा है। कहन लगे पान सुपारी खातियां जिन्हां ने पाना दे बीड़े मुंह विच पाए ने पान सुपारी खातियां मुख बीड़िया लाइया जे पान खांदे ने सुपारियां खांदे ने पान दे बीड़े खांदे ने चंगे चंगे भोजन खांदे ने हर हर कदे न चेतियो जम पकड़ चलाइया मूह नाल पाना दे बीड़े खांदे ने सोहने पदार्थ खांदे ने ते कदी वाहिगुरु दे नाम नू जपिया नहीं ते जमदूत दे सामने पकड़ के इन्हां नू जमदूत दे सामने खिंचया गया उहने जमदूत ने पकड़िया है जां इहो कह लो कि जमदूतां ने पकड़ के अपने अगे ला लिया। बंदा खांदा बहुत कुछ है पर परमात्मा की शिफ्ट नहीं जी करता। मैं कहना उस बंदे नालों तां पशु चंगा होए जिहड़ा सुके कख खा के अमृत वर्गा दुध दिंदा है ते जिहड़ा 36 प्रकार के भोजन खा के भी गंद बोलदा ते इदू तां पशु चंगा है। पशु मिले चंगियाईयां खर खावे अमृत दे नाम विखोणे आदमी त्रिक जीवन कर्म करे जे रब ने तेनू खान दे पदार्थ दिते ने जे प्रसाद 36 अमृत खाहे वो सजना तिस ठाकुर को रख मन माए उनू अपने मन विच टिका के रख जिन्हें 36 प्रकार दे भोजन तेनू दिते। पान सुपारी खातियां मुख बीड़िया लाइया हर हर कदे ने पीते जम पकड़ चलाइया जिन हर नामा साहब कहन लगे जिन हर नामा हर चेतिया हिरदै हुरतारे जिन्हां ने खरी दे नाम नू चेते कीता हिरदे विच वसाया है इन जम नेड़ ना आदि गुरसिख गुर प्यारे उन्हां गुरसिखां दे उन्हां गुरु प्यारियां दे नेड़े जमदूत ने जिउंदा जिन्हां ने प्रभु नू ध्याया। हर का नाम निधान है कोई गुरमुख जाने प्रभु दा नाम कीमती खजाना किसे गुरमुख नू पता लगदा है। साहब कहन लगे नानक जिन सतगुरु भेटिया रंग रलियां माण जिन्हां नू सतगुरु मिले रंग रलिया का अर्थ ये नहीं आ जड़िया दुनिया दिया रंग रलिया केड़िया रंग रलिया जी रंग माण लै प्यारिया जां जोबन न हुला ठाकुर गाइए आत्म रंग रंग दर्थ प्रेम भिज के ਉਹ ਨਾਮ ਦੀਆਂ ਰੰਗ ਰਲੀਆਂ ਮਾਰਦੇ ਪਏ ਨੇ, ਉਹ ਗੁਰਸਿੱਖੋ ਜਿਨ੍ਹਾਂ ਤੇ ਦਾਤੇ ਦੀ ਮਿਹਰ ਹੈ। ਕਹਿਣ ਲੱਗੇ ਸਤਿਗੁਰ ਦਾਤਾ ਆਖੀਐ, ਸਤਿਗੁਰੂ ਨੂੰ ਦਾਤਾ ਕਹਿ, ਤੁਛ ਕਰੇ ਪਸਾਓ, ਜੇ ਤੁਠ ਪਵੇ ਤੇ ਫਿਰ ਪਸਾਓ ਦਰ ਤੇ ਮਿਹਰ ਕਰਦਾ ਕਿਰਪਾ ਕਰਦਾ। ਹਉ ਗੁਰ ਵਿੱਚੋਂ ਸਦ ਵਾਰਿਆ ਜਿਨ ਜਿੱਤੜਾ ਨਾਉ, ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਾ ਵਾਰਨੇ ਜਾਣਾ ਜਿਹਨੇ ਨਾਮ ਦਾ ਦਾਨ ਮੈਨੂੰ ਦਿੱਤਾ। ਕਹਿਣ ਲੱਗੇ ਸੋ ਧੰਨ ਗੁਰੂ ਸ਼ਾਬਾਸ਼ ਹੈ, ਉਸ ਗੁਰੂ ਨੂੰ ਧੰਨ ਕਹਿ, ਉਹਨੂੰ ਸ਼ਾਬਾਸ਼ ਕਹਿ, ਹਰ ਦੇ ਸਨੇਹਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਤੈਨੂੰ ਸੰਦੇਸ਼ ਦਿੱਤਾ। ਹਾਂ ਵੇਖ ਵੇਖ ਗੁਰੂ ਵਿਖਸਿਆ, ਕਹਿੰਦੇ ਮੈਂ ਗੁਰੂ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਵਾ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਕਹਿਣ ਲੱਗੇ ਹਾਂ ਵੇਖ ਵੇਖ ਗੁਰੂ ਵਿਖਸਿਆ, ਗੁਰ ਸਤਿਗੁਰ ਹੈ ਦੇਹਾ, ਗੁਰੂ ਦੇ ਸਰੀਰ ਨੂੰ ਦੇਖ ਕੇ ਖੁਸ਼ ਹੋਇਆ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਗੁਰੂ ਜੀ ਦੀ ਰਸਨਾ ਅੰਮ੍ਰਿਤ ਬੋਲਦੀ ਨਾਮ ਨਾਲ ਭਿੱਜੀਏ। ਕਹਿਣ ਲੱਗੇ ਜਿਨ ਸੁਣ ਸਿੱਖਾਂ ਗੁਰ ਮੰਨਿਆ, ਜਿਨ੍ਹਾਂ ਨੇ ਉਸ ਅੰਮ੍ਰਿਤ ਬੋਲਦੀ ਰਸਨਾ ਨੂੰ ਸੁਣਿਆ ਤੇ ਮੰਨ ਲਿਆ, ਤਿੰਨਾਂ ਭੁੱਖ ਸਭ ਜਾਵੀ, ਉਹਨਾਂ ਦੀ ਸਾਰੀ ਭੁੱਖ ਗੁਰੂ ਕੇ ਸਿੱਖੋ ਚਲੀ ਗਈ ਹੈ। ਕਹਿਣ ਲੱਗੇ ਹਰ ਕਾ ਮਾਰਗ ਆਖੀਐ, ਪ੍ਰਭੂ ਦੇ ਘਰ ਦਾ ਰਾਹ ਤਾਂ ਹਰ ਕੋਈ ਕਹਿੰਦਾ, ਕਹੋ ਕਿਤ ਵਿਦ ਪਾਈਐ, ਕਿਸ ਤਰੀਕੇ ਨਾਲ ਪਰਮਾਤਮਾ ਦੇ ਘਰ ਦਾ ਰਾਹ ਮਿਲੇਗਾ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਏ। ਹੇ ਪ੍ਰਭੂ ਤੇਰਾ ਨਾਮ ਹੀ ਹੈ ਕੀਮਤੀ ਖਜ਼ਾਨਾ, ਜਿਹਨੂੰ ਬੰਨ ਲਈਏ ਤੇ ਨਾਲ ਸਾਡੇ ਖਰਚ ਜਾਏਗਾ। ਜਿਨ ਗੁਰਮੁਖਾਰ ਅਰਾਧਿਆ ਸੀ ਸ਼ਾਵਣ ਗਾਣੇ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪ੍ਰਭੂ ਦੇ ਨਾਮ ਨੂੰ ਅਰਾਧਿਆ, ਉਹ ਸ਼ਾਹ ਨੇ, ਉਹ ਸਭ ਤੋਂ ਵੱਡੇ ਸਿਆਣੇ ਨੇ। ਕਹਿਣ ਲੱਗੇ ਹਾਂ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਤੇ ਜਿਹੜੇ ਗੁਰੂ ਦੇ ਬਚਨ ਵਿੱਚ ਸਮਾ ਗਏ ਨੇ ਨਾ ਉਹਨਾਂ ਤੋਂ ਵੀ ਬਲਿਹਾਰੇ ਜਾਂਦਾ ਵਾ। ਤੂੰ ਠਾਕੁਰ, ਤੂੰ ਮੇਰਾ ਮਾਲਕ ਹੈ, ਤੂੰ ਸਾਹਿਬ, ਤੂੰ ਹੈ ਮੇਰਾ ਮੀਰਾ, ਮੇਰਾ ਪਾਤਸ਼ਾਹ ਵੀ ਤੂੰ ਹੈ, ਮੇਰਾ ਠਾਕੁਰ ਵੀ ਤੂੰ ਹੈ, ਮੇਰਾ ਸਵਾਮੀ ਵੀ ਤੂੰ ਹੈ, ਤੁਧ ਭਾਲ ਹੈ ਤੇਰੀ ਬੰਦਗੀ। ਜੇ ਤੈਨੂੰ ਭਾਵੇ ਤਾਂ ਮੈਂ ਤੇਰੀ ਬੰਦਗੀ ਕਰਨੀ, ਜੇ ਪਿਆਰੇ ਰੱਬ ਨੂੰ ਭਾਵੇ ਨਾ। ਦੇਖੋ ਜਿਤਨੀ ਵੀ ਕੋਈ ਬੰਦਗੀ ਕਰਦਾ ਨਾ, ਅਰਦਾਸ ਅਸੀਂ ਕਿਉਂ ਕਰਦੇ ਹਾਂ? ਸੇਵਾ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ ਇੱਕ ਅਰਦਾਸ ਕਰਦੇ ਹਾਂ। ਅਰਦਾਸ ਦਾ ਭਾਵ ਇਹ ਹੁੰਦਾ ਕਿ ਜਿਹੜੀ ਅਸੀਂ ਸੇਵਾ ਕੀਤੀ ਹੈ, ਸਿਮਰਨ ਕੀਤਾ, ਮੇਰੇ ਗੁਰੂ ਨੂੰ ਭਾ ਜਾਏ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਦਾਤਾ ਜੀ ਬੜੀ ਪੜ੍ਹੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ। ਇਹਦਾ ਮਤਲਬ ਪੜ੍ਹਿਆ ਸੁਣਿਆ ਤਾਂ ਜ਼ਰੂਰ ਹੈ, ਪਰ ਤੈਨੂੰ ਭਾ ਜਾਏ। ਹਜ਼ੂਰ ਮਿਹਰ ਕਰਦੇ ਨੇ, ਤੁਧ ਭਾਵ ਹੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ, ਤੂੰ ਗੁਣਾਂ ਦੀ ਖਾਣ ਹੈ। ਕਹਿਣ ਲੱਗੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਮਾਲਕ ਜੀ ਤੂੰ ਇੱਕ ਵੀ ਹੈ ਤੇ ਬਹੁ ਰੰਗੀ, ਕਈ ਤਰ੍ਹਾਂ ਦੀ ਕੌਤਕ ਵੀ ਕਰਨਾ, ਇੱਕ ਹੋ ਕੇ ਵੀ ਕਈ ਖੇਡਾਂ ਕਰਨਾ। ਖਿਨਮੈ ਅਵਰ ਖਿਨੈ ਮੈਂ ਅਵਰਾ, ਅਚਰਜ ਚਲਦ ਤੁਮਾਰੇ, ਰੂੜੋ ਗੂੜੋ ਗੈਰ ਗੰਭੀਰੋ, ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੇ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਕਤੀ ਨਾਨਕ। ਕਹਿਣ ਲੱਗੇ ਜਦੋਂ ਗੁਰੂ ਪ੍ਰਭੂ ਨੂੰ ਤੱਕਿਆ ਤੇ ਅੰਦਰ ਵਿੱਚ ਆਨੰਦ ਖੇੜਾ ਪੈਦਾ ਹੋ ਗਿਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਕਹਿੰਦੇ ਜੋ ਕੁਝ ਮੇਰੇ ਪਰਮਾਤਮਾ ਨੂੰ ਭਾਉਂਦਾ ਹੈ ਨਾ, ਉਹੀ ਗੱਲ ਚੰਗੀ। ਤੇ ਪਿਆਰੇ ਉਹ ਅਸਲ ਵਿੱਚ ਇਹ ਤੱਤ ਦੀ ਗੱਲ ਜੇ ਕਿ ਜੋ ਰੱਬ ਨੂੰ ਪਾਉਂਦਾ ਉਹਨੂੰ ਚੰਗਾ ਕਹੀਏ, ਤੇ ਜੇ ਅਸੀਂ ਪ੍ਰੋਟੈਸਟ ਵੀ ਕਰ ਲਾਂਗੇ ਚੰਗਾ ਨਾ ਵੀ ਕਰਾਂਗੇ ਤੇ ਫਿਰ ਸਾਡੀ ਕਿਹੜੀ ਮੰਡੀ ਜਾਣੀ। ਤਾਂ ਹੀ ਸਾਹਿਬ ਨੇ ਕਿਹਾ ਨਾ, ਜਿਸ ਠਾਕੁਰ ਚੋਂ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਫਿਰ ਤੂੰ ਕਹਿ ਦਿਆ ਕਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਹਿ ਦਿਆ ਕਰ, ਪ੍ਰੀਤਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਏ ਵਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਜੋ ਉਹਨੂੰ ਪਾਉਂਦਾ ਉਹਦੀ ਗੱਲ ਨੂੰ ਚੰਗੀ ਕਰਕੇ ਮੰਨ ਲਈਏ ਖਰ, ਇਹ ਬਸ ਸਾਰੀ ਜ਼ਿੰਦਗੀ ਬੰਦਾ ਗਿਲੇ ਕਰਦਾ ਰਹਿੰਦਾ, ਸਾਰੀ ਜ਼ਿੰਦਗੀ ਕਰੁਝਦਾ ਰਹਿੰਦਾ। ਰੱਬ ਨੇ ਇਹ ਨੀ ਚੰਗਾ ਕੀਤਾ, ਗੁਰੂ ਨੇ ਇਹ ਨੀ ਚੰਗਾ ਕੀਤਾ, ਪਰਮਾਤਮਾ ਨੇ ਆਹ ਨੀ ਚੰਗਾ ਕੀਤਾ। ਮੈਂ ਕਹਿੰਦਾ ਉਹਨੇ ਸਭ ਤੋਂ ਮਾੜਾ ਕੰਮ ਇਹ ਕੀਤਾ, ਤੈਨੂੰ ਜਨਮ ਕਿਉਂ ਦੇ ਦਿੱਤਾ? ਇਹ ਨੀ ਚੰਗਾ ਕੀਤਾ ਉਹਨੇ ਕਿ ਜੇ ਚੰਗਾ ਤੈਨੂੰ ਕੀਤਾ, ਇੰਨੀਆਂ ਰਹਿਮਤਾਂ ਦਿੱਤੀਆਂ, ਦਾਤਾਂ ਦਿੱਤੀਆਂ, ਹਰ ਗੱਲ ਤੇ ਕਹੀ ਜਾਣਾ ਪਰਮਾਤਮਾ ਚੰਗਾ ਨੀ ਕਰਦਾ, सिमरन भजन बंदगी करने वाले कभी भी प्यारे ये नहीं कहते भी उन्हें माड़ा किया गुस्सा जिला खाता शिकवे खाते शिकायतें खादियां। प्रोफेसर पूरन सिंह उन्हों का जीवन लिखे है डॉक्टर करपाल सिंह कसूल उन्हों ने राजहंस उन्हें गल बड़े कमाल की कही है। प्रोफेसर पूरन सिंह लिखते ने उन्हों की जीवनी कोट की दो ईसाई मिशनरी औरतों ने प्रचार करने वाली बीबिया ने क्राइस्ट और दोनों जड़िया ने कई साल तो बाद तकरीबन काफी लंबेरे समय तो बाद प्रचार करके वापस आईया ने ध्यान दिया जे जो वापस आईया कथिया मिलिया तो एक ने एक शब्द कह दिता कह लगी कि जो हजरत ईसा जी क्राइस्ट आउणगे आंदियां सारे उलामे देने ने कि देखो जी असि जो प्रचार तुहाडा करनगे लोकां सानू आ कुछ किया आ किया बुरा किया माड़ा किया। कहन लगे दूजी जिहड़ी सी उह इन्नी अंदरों टिकी सी कहन लगी चुप अगे ना बोली। वह आखदी क्यों कहन लगी देख एक पासे ते कहने पए आ कि ईसा जी दुनिया का दुख कट्टण लई आए ने ते कहन लगे जिदन सारी दुनिया का दुख झोली विच पा के दुख कट के साडे कोल घर आउणगे आउंदिया सार जे सी गुलामी देन लग पए ते ओह की सोचणगे। कहन लगी उलामा नहीं देना ओहदी रजा नूं मन्नीए असी की करने आ सारी जिंदगी रोंदिया निकल जांदी उलामे देंदिया निकल जांदी ते बंदा उलामा रब ने वेखो रहमतां इन्नियां दित्तियां ने कि जिहड़ी चीज नहीं मिली ना ओहदे लई तां सिर उत्ते बाहर आ के रोवांगे ते जिहड़ा मिलिया ओहदा शुक्र कोई नहीं। ओह आपो अपनी बिरती है ना हुण एक पानी दा अद्धा गिलास है अद्धे गिलास विच पानी है ते जिहड़ा निशुकर है उहने इह गल कहनी है देखो जी मैं की करा अद्धा गिलास पानी दा भरिया होना चाहीदा सी ते शुक्र करने वाला कहिंदा जे रद्दा इह भी ना हुंदा ते फिर की करदा उहने अद्धे नूं ही प्रवान कर लिया। आपे हरी का रंग है आपे बहु रंगी ਉਹ ਪਿਆਰਿਆ ਉਲਾਮੇ ਨਾ ਬਈ ਜੋ ਤਿਸ ਭਾਵ ਹੈ ਨਾਨਕਾ ਸਾਰੀ ਗੱਲ ਚੰਗੀ। ਬਾਬੇ ਫਰੀਦ ਨੂੰ ਇੱਕ ਗੱਲ ਕਹੀ ਸੀ ਦਰਿਆ ਨੇ ਮੈਂ ਕਹਿੰਦਾ ਅਸਲ ਵਿੱਚ ਉਹ ਦਰਿਆ ਨੇ ਕੀ ਕਿ ਬਾਬੇ ਫਰੀਦ ਨੇ ਲੋਕਾਂ ਨੂੰ ਸਮਝਾਇਆ ਜੋ ਰੱਬ ਕਰਦਾ ਉਹ ਚੰਗਾ ਹੁੰਦਾ ਹੈ। ਦੇਖੋ ਉੱਥੇ ਅਸੀਂ ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਨਾ ਬਾਬਾ ਜੀ ਦੇ ਦਰਿਆ ਚੜਿਆ ਤੇ ਇੱਕੋ ਦਮ ਕਿਨਾਰੇ ਨੂੰ ਤੋੜ ਕੇ ਪਿੰਡ ਵਾਲੇ ਪਾਸੇ ਨੂੰ ਚੱਲਿਆ। ਸਲੋਕ ਹੈ ਵੈਸੇ ਬਾਬਾ ਜੀ ਦਾ ਕਹਿੰਦੇ ਜਦੋਂ ਉਸ ਦਰਿਆ ਨੇ ਮਾਰ ਸ਼ੁਰੂ ਕੀਤੀ ਪਾਣੀ ਨੇ ਤੇ ਪਿੰਡ ਦੇ ਲੋਕਾਂ ਨੇ ਕਿਹਾ ਆਖਿਰ ਫਰੀਦ ਪੁੱਗੇ ਕੋਈ ਫਕੀਰ ਨੇ ਇਹਨਾਂ ਨੂੰ ਕੌਖਾ ਦਰਿਆ ਨੂੰ ਕਹਿਣ ਵੀ ਤੂੰ ਪਛਾਣ ਜਾ। ਕਹਿੰਦੇ ਉਸ ਵੇਲੇ ਬਾਬਾ ਫਰੀਦ ਜੀ ਗਏ ਤੇ ਦਰਿਆ ਮਾਰੇ ਤੇ ਇਸ਼ਾਰਾ ਤੇ ਉਹਨੇ ਗੱਲ ਕਹੀ ਕੰਧੀ ਵਹਿ ਨਾ ਢਾਏ ਤੋ ਪੀ ਲੇਖਾ ਦੀਵਣਾ। ਕਹਿਣ ਲੱਗੇ ਤੂੰ ਆ ਜਿਹੜੇ ਕਿਨਾਰੇ ਛਲਕ ਛਲਕ ਕੇ ਬਾਹਰ ਡਿੱਗਣਾ ਪਿਆ ਕਿਨਾਰਿਆਂ ਨੂੰ ਧਾਨਾ ਪਿਆ ਤੈਨੂੰ ਲੇਖਾ ਦੇਣਾ ਪੈਣਾ। ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ ਅੱਗੋ ਦਰਿਆ ਕਹਿੰਦਾ ਚਿੱਤਰ ਰੱਬ ਰਜ਼ਾਏ ਵਹਿਣ ਸੰਧਾਉ ਗੌ ਕਰੇ। ਬਾਬਾ ਤੂੰ ਤਾਂ ਰਜ਼ਾ ਨੂੰ ਸਮਝਣ ਵਾਲਾ ਹੈ ਮੇਰੇ ਆਪਣੇ ਹੱਥ ਵਿੱਚ ਕੁਝ ਨਹੀਂ ਜਿੱਧਰ ਮੈਨੂੰ ਲਈ ਜਾਂਦਾ ਮੈਂ ਉੱਧਰ ਹੀ ਤੁਰੀ ਜਾਣਾ। ਜੋ ਪਰਮਾਤਮਾ ਕਰਦਾ ਨਾ ਉਹਦੇ ਵੀ ਸੁੱਖ ਹੈ ਤੇ ਸੱਚ ਜਾਣੋ ਜਿਹੜੇ ਸਮਰਪਿਤ ਹੋ ਕੇ ਰਜ਼ਾ ਦੀ ਜ਼ਿੰਦਗੀ ਜੀਣ ਲੱਗ ਪੈਂਦੇ ਨੇ ਉਹਨਾਂ ਨੂੰ ਕਦੀ ਵੀ ਨਹੀਂ ਲੱਗਦਾ ਪਰਮਾਤਮਾ ਨੇ ਕਦੀ ਕੁਝ ਮਾੜਾ ਕੀਤਾ ਹੈ। ਅਸਲ ਵਿੱਚ ਆਪਣੇ ਮਨ ਖਿੰਡੇ ਹੁੰਦੇ ਨੇ ਆਪਣਾ ਅੰਦਰ ਹੁੰਦਾ ਦੁਖੀ ਅੱਕੇ ਹੁੰਦੇ ਆ ਔਲਾਦ ਦੇ ਅੱਕੇ ਹੁੰਦੇ ਆ ਪਰਿਵਾਰ ਦੇ ਅੱਕੇ ਹੁੰਦੇ ਆ ਮਿੱਤਰਾਂ ਦੋਸਤਾਂ ਦੇ। ਹੋਰ ਕਿਸੇ ਤੇ ਗੁੱਸਾ ਨਹੀਂ ਚੜ੍ਹਦਾ ਗੁਰੂ ਦੇ ਸਾਹਮਣੇ ਖਲੋ ਕੇ ਆਕੜ ਜਾਓ ਨਹੀਂ। ਸਾਹਿਬ ਕਹਿੰਦੇ ਨੇ ਨਹੀਂ ਹੁਕਮ ਵਿੱਚ ਰਹਿਣ ਵਾਲਾ ਰਜ਼ਾ ਨੂੰ ਮੰਨਣ ਵਾਲਾ ਉਹ ਕਦੀ ਨੀ ਕਹਿੰਦਾ ਤੂੰ ਮਾੜਾ ਕੀਤਾ। ਉਹ ਤਾਂ ਚਾਰੇ ਪੁੱਤਰ ਦੇ ਕੇ ਵੀ ਕਹਿੰਦਾ ਮੇਰੇ ਵਾਹਿਗੁਰੂ ਜੀ ਪਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੋ ਸੁੱਖ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।